गुरु प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है यथार्थ अते गुरमत। आओ उसका अखीरला भाग सरवण करन की कोशिश करिए जी। लड़ी नू जोड़न लई पिछले भाग दिया कुछ सत्रां दोबारा पढ़िया जा रही हैं जी। प्रभु प्रीतम का नाम सिमरन ही सच्चा परोपकारवाद है, अते इहो ही मनुख की वास्तविक योग्यता है। बुद्ध ने आत्मा के दर्शन का खंडन करके ठीक गल ही कीती सी। इस मैं नू निरंकुश ब्राह्मणा ने एक मानसिक मिथ के तौर पर सिरज लिया, तां जो भौतिक रूप में उन्होंने शासन तो थके हुए लोग उन्होंने मानसिक प्रभुता स्वीकार कर सकन। गुरु साहब तो इस गल वल संकेत करते हैं कि प्रेम उमाह विच रता समुचा मनुखी व्यक्तित्व अपने ही निजी प्रकाश के रंग विच चमक उठता है। सो इस धरती उत्ते प्रभु की होंद नूं भी वधेरे सुंदर स्वरूप विच साकार कर देंदा है। अजिहे व्यक्तित्व की सुंदरता अपने आप विच भी बड़ी आकर्षक ते मनमोहनी हुंदी है। मनुख दे अंदर दे खेड़े ते विगास की यह चेतनता आत्मा की वत हुंदी है। इस पूरन खेड़े का अनुभव कर रही मूक मैं भावें इस गल का दावा नहीं करती कि मैं ही ये परम सुंदरता हाँ, पर यह मैं जदों इसनूं इस गल का पूरन आभास हो जाता है कि यह मेरे निजतव का ही स्वरूप है, उस समय ही आत्मा नूं मुक्त किया जा सकता है। ध्यान देना जी, फिर दोहरा दईए। मनुख दे अंदर दे खेड़े ते विगास दी ए चेतनता आत्मा दी वत हुंदी है। इस पूरन खेड़े दा अनुभव कर रही मूक मैं भावें इस गल दा दावा नहीं करदी कि मैं ही ए परम सुंदरता हाँ, पर ए मैं जदों इसनू इस गल दा पूरन आभास हो जाता है कि ए मेरे निजतव दा ही स्वरूप है, उस समय ही आत्मा नू मुक्त किया जा सकता है। इन्हां अर्थां विच ही लघु मैं दा अंत हो जांदा है ते समूह विश्व उसकी मैं बन जांदा है। गुरु साहिब दा कथन है कि होमे ही दीर्घ रोग है, पर इसका दारू भी इसे होमे विच ही है। इन्हां विचों पहली लघु मैं तो इंद्रीगत बणतर जां विकास दा ही एक अस्थिर पड़ा हुंदा है, अते दूजी गुरु मैं आत्मक वत हुंदी है। मनुख दी आत्मा उसका व्यक्तित्व उसके नाम दी होन जो प्रकाश महक ते सुंदर स्वरूप वाली है। मनुख दे एक व्यक्तित्व नू जिस दी के एक नाम रूपी होंद है विकास करन लई कई युग लगे हैं। इस उपरंत ही यह कला सदीवता दे सन्मुख खड़ा हो सकन दे योग होया है। एहो ही गुरमुख आत्मा है जिथे आके मनुख अवनाशी बन जाता है। कुदरत दी आत्मा दे दुआले मनुख दियां शरीरक ते मानसिक शक्तियां अते इस दे सुंदरता दे चलकारे अंतरी मनुख दे अंतरी विकास ते खेड़े लई सहारे जां टेक दा काम देंदे हन। हां जी, फिर दोहरा दईए। कुदरत दी आत्मा दे दुआले मनुख दियां शरीरक ते मानसिक शक्तियां अते इस दे सुंदरता दे चलकारे अंतरीव मनुख दे अंतरीव विकास ते खेड़े लई सहारे जां टेक दा काम देंदे हन। व्यक्तित्व दे इस रूपांतरण जां काया कलब दी क्रिया नूं सुंदर ते शक्तिवर हस्तियां निर्दिष्ट करदियां हन। इह हस्तियां इन्हां दी इस तरह निगरानी करदियां हन जिवें माली अपने नवजात पौद्यां दी संभाल करदा है। धरती दे सारे संगी साथी इस दे सहायक हन। सारे वस्तु व्यक्तित्व दे विकास ते निस्तारे लई टेक दा कारज निभाउंदे हन। इस जन समूह ते समाज नाल ओत प्रोत जीवन जिस दे रिश्ते नाते ते संबंध बड़े जटल ते गुंजलदार हन, ही व्यक्तित्व दी उन्नती लई केवल इको एक मार्ग है। गुरु साहिबान दा कथन है कि समाज ही व्यक्तित्व दे निर्माण दा आधार है, ते अजे संपूर्ण व्यक्तित्व दा निर्माण कर सकना ही युगा युगांतरां तों सृष्टि दा प्रयत्न रहा है। मनुखी हिरदे विच भावनावां दा उत्पन्न होना ਇਸ ਤਰ੍ਹਾਂ ਹੈ ਜਿਵੇਂ ਮਾਰੂਥਲ ਵਿੱਚ ਚਸ਼ਮਾ ਫੁੱਟ ਪਿਆ ਹੋਵੇ। ਇਸ ਲਈ ਅਜਿਹਾ ਹੋਣ ਲਈ ਸ੍ਰਿਸ਼ਟੀ ਵਿੱਚ ਕਈ ਭੂਗਰਭਕ ਪਰਿਵਰਤਨ ਆਉਣੇ ਲੋੜੀਂਦੇ ਹਨ। ਮੁਕਤਗਾਮੀ ਆਤਮਾ ਨੂੰ ਜਨਮ ਦੇਣ ਲਈ ਸਾਰੀ ਸ੍ਰਿਸ਼ਟੀ ਵਿਅਮ ਪੀੜਾ ਵਿੱਚੋਂ ਲੰਘਦੀ ਹੈ। ਅਜਿਹੇ ਵਿਅਕਤੀ ਦੇ ਜਦੋਂ ਦਰਸ਼ਨ ਆਉਂਦੇ ਹਨ ਤਾਂ ਕੰਡਿਆਂ ਦੀ ਸੇਜ ਵੀ ਸੁਖਦਾਈ ਹੋ ਜਾਂਦੀ ਹੈ। ਹਿਮਾਲਾ ਪਰਬਤ ਵਿਖੇ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ, ਇੱਥੇ ਕਿਸ ਨੂੰ ਲੱਭ ਰਹੇ ਹੋ? ਗੁਰੂ ਜੀ ਨੇ ਉੱਤਰ ਦਿੱਤਾ, ਮੈਂ ਤਾਂ ਪ੍ਰਭੂ ਪ੍ਰੀਤਮ ਦੇ ਪ੍ਰੇਮ ਵਿੱਚ ਰੱਤੇ ਵਿਅਕਤੀ ਦੀ ਤਲਾਸ਼ ਵਿੱਚ ਹਾਂ। ਗੁਰੂ ਗੋਬਿੰਦ ਸਿੰਘ ਦਾ ਕਥਨ ਹੈ, ਮੈਂ ਸਭ ਸਿੱਧਾਂ ਯੋਗੀਆਂ ਅਤੇ ਜਤੀਆਂ ਦੇ ਫਿਰਕਿਆਂ ਦੀ ਘੋਖ ਕੀਤੀ ਹੈ, ਸਭ ਵੇਦ ਵਿਦਾਂਤੀਆਂ ਨੂੰ ਖੋਜਿਆ ਹੈ, ਮੈਨੂੰ ਤਾਂ ਉਹ ਪ੍ਰੇਮ ਦੀ ਚੜੰਗ ਕਿਤੇ ਵੀ ਦਿਖਾਈ ਨਹੀਂ ਦਿੱਤੀ। ਇੱਕ ਵਾਰ ਕੁਝ ਸੰਨਿਆਸੀ ਕਾਲੇ ਰੰਗ ਦੇ ਲੰਬੂਤਰੇ ਕਰਮੰਡਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਅਤੇ ਕਹਿਣ ਲੱਗੇ, ਮਹਾਰਾਜ ਜੀ, ਆਪ ਤਿਆਗ ਦੇ ਸਨਾਤਨ ਮਾਰਗ ਨੂੰ ਛੱਡ ਰਹੇ ਹੋ। ਗੁਰੂ ਜੀ ਨੇ ਉੱਤਰ ਦਿੱਤਾ, ਹਾਂ ਭਾਈ, ਤਿਆਗ ਤਾਂ ਪ੍ਰਭੂ ਪ੍ਰੀਤਮ ਪ੍ਰਤੀ ਆਤਮਾ ਦੇ ਰੁਝਾਨ ਦਾ ਨਾਮ ਹੈ। ਮਾਨਸਿਕ ਪ੍ਰਤੀਗਿਆਵਾਂ ਅਤੇ ਕੁਝ ਮਨੋਵਰਤ ਲੈ ਲੈਣ ਦਾ ਨਾਮ ਤਿਆਗ ਨਹੀਂ। ਜਦੋਂ ਅਸੀਂ ਪ੍ਰਭੂ ਵੱਲ ਆਉਂਦੇ ਹਾਂ ਤਾਂ ਹੋਰ ਸਭ ਵੱਲ ਪਿੱਠ ਕਰ ਲੈਂਦੇ ਹਾਂ। ਸੋਨੇ ਦੀਆਂ ਮੋਹਰਾਂ ਨੂੰ ਕਰਮੰਡਲਾਂ ਵਿੱਚ ਗੁਪਤ ਢੰਗ ਨਾਲ ਛੁਪਾਉਣ ਦੀ ਥਾਂ ਮੇਰੇ ਸਿੱਖ ਇਹਨਾਂ ਨੂੰ ਜੇਬਾਂ ਵਿੱਚ ਪਾ ਕੇ ਰੱਖਦੇ ਹਨ। ਇਸ ਨਾਲ ਪ੍ਰਭੂ ਪ੍ਰਤੀ ਪ੍ਰੇਮ ਕਰਨ ਦੀ ਕਿਰਿਆ ਵਿੱਚ ਕੋਈ ਫਰਕ ਨਹੀਂ ਪੈਂਦਾ, ਜੋ ਕਿ ਇੱਕ ਪ੍ਰਕਾਰ ਦਾ ਆਤਮ ਸਮਰਪਣ ਅਤੇ ਆਪੇ ਦਾ ਤਿਆਗ ਹੁੰਦਾ ਹੈ। ਮੇਰੇ ਸਿੱਖਾਂ ਵਿੱਚ ਸੋਨੇ ਚਾਂਦੀ ਦੀ ਕੋਈ ਲਾਲਸਾ ਨਹੀਂ ਹੈ। ਉਹਨਾਂ ਦੀ ਆਤਮਾ ਤਾਂ ਪ੍ਰਭਾਤ ਦੇ ਫੁੱਲਾਂ ਦੀ ਤਰ੍ਹਾਂ ਸਦਾ ਉੱਪਰ ਸੂਰਜ ਵੱਲ ਤੱਕਦੀ ਹੈ। ਜਦੋਂ ਸੰਨਿਆਸੀ ਕੁਝ ਹੋਰ ਗੂੜੀ ਗੱਲ ਕਥ ਕਰਨ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਕਰਮੰਡਲਾਂ ਦੇ ਅੰਦਰਲੇ ਢੱਕਣਾਂ ਉੱਤੇ ਲੱਗੀ ਲਾਖ ਨੂੰ ਪਿਘਲਾ ਦਿੱਤਾ ਅਤੇ ਇਹਨਾਂ ਵਿੱਚੋਂ ਸੋਨੇ ਦੀਆਂ ਮੋਹਰਾਂ ਬਾਹਰ ਨਿਕਲ ਆਈਆਂ। ਹਰ ਇੱਕ ਕਰਮੰਡਲ ਵਿੱਚ ਅਜਿਹੀਆਂ 15-15 ਸੋਨੇ ਦੀਆਂ ਮੋਹਰਾਂ ਸਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨੂੰ ਕਦੀ ਵੀ ਇਸ ਤਰ੍ਹਾਂ ਮੰਨਦਾ ਨਹੀਂ ਸੀ ਪੈਣ ਦਿੱਤਾ ਕਿ ਉਹ ਹਾਸੋਹੀਣੀ ਫਕੜਤਾ ਤੱਕ ਜਾ ਸਮਾਵਣ। ਸਾਰੇ ਮਨੁੱਖੀ ਵਿਚਾਰ ਇੱਕ ਹੱਦ ਤੱਕ ਹੀ ਜਾ ਸਕਦੇ ਹਨ। ਅਹਿੰਸਾ ਜਾਂ ਕਿਸੇ ਵੀ ਜੀਵ ਨੂੰ ਦੁੱਖ ਨਾ ਦੇਣ ਦੇ ਸਿਧਾਂਤ ਨੂੰ ਜੀਵਨ ਦਾ ਰੋਗ ਗ੍ਰਸਤ ਵਹਿਮ ਭਰਮ ਬਣਾ ਦਿੱਤਾ ਗਿਆ ਹੈ। ਇਸੇ ਕਾਰਨ ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਦੇ ਪੁਰਬ ਉੱਤੇ ਮਾਸ ਦੀ ਹਾਂਡੀ ਚਾੜੀ। ਗੁਰੂ ਅੰਗਦ ਦੇ ਲੰਗਰ ਵਿੱਚ ਕਦੀ ਕਦੀ ਬੱਕਰੇ ਦਾ ਮਾਸ ਰਿਨਿਆ ਜਾਂਦਾ ਸੀ। ਗੁਰੂ ਅੰਗਦ ਦੇ ਦਰਸ਼ਨ ਕਰਨ ਤੋਂ ਪਹਿਲਾਂ ਇਸ ਲੰਗਰ ਵਿੱਚ ਬੈਠ ਕੇ ਪ੍ਰਸ਼ਾਦ ਛਕਣਾ ਪੈਂਦਾ ਸੀ। ਬ੍ਰਾਹਮਣਾਂ ਨੇ ਖਾਣ ਪੀਣ ਦੇ ਸੰਬੰਧ ਵਿੱਚ ਮਨੁੱਖੀ ਵਿਤਕਰਿਆਂ ਅਰਥਾਤ ਮਨੁੱਖ ਦੀ ਜਾਤ ਦੇ ਉੱਚੇ ਅਤੇ ਨੀਵੇਂ ਹੋਣ ਨੂੰ ਸਾਹਮਣੇ ਰੱਖਿਆ, ਪਰ ਗੁਰੂ ਸਾਹਿਬ ਨੇ ਲੰਗਰ ਦੀ ਅਜਿਹੀ ਪ੍ਰਥਾ ਚਲਾਈ ਜਿੱਥੇ ਸਭ ਖੁਦਿਆਰਥੀਆਂ ਯਾਨੀ ਭੁੱਖਿਆਂ ਨੂੰ ਪਹਿਲਾਂ ਪ੍ਰਸ਼ਾਦ ਛਕਾਇਆ ਜਾਂਦਾ ਸੀ, ਫਿਰ ਹੀ ਉਹਨਾਂ ਨੂੰ ਗੁਰੂ ਦੇ ਸ਼ਬਦ ਦੇ ਸੰਗੀਤ ਨੂੰ ਸਰਵਣ ਕਰ ਸਕਣ ਦੀ ਆਗਿਆ ਹੁੰਦੀ ਸੀ। ਜਦੋਂ ਇਹ ਸਾਰੇ ਮਿਲ ਬੈਠ ਕੇ ਗੁਰੂ ਦੀ ਹਜ਼ੂਰੀ ਵਿੱਚ ਪ੍ਰਸ਼ਾਦ ਛਕਦੇ ਸਨ ਤਾਂ ਰਸੋਈ ਜਾਂ ਖਾਣ ਪੀਣ ਸੰਬੰਧੀ ਸਭ ਭਰਮ ਭੁਲੇਖੇ ਨਿਵਿਰਤ ਹੋ ਜਾਂਦੇ ਸਨ। ਸੱਚਮੁੱਚ ਸਭ ਲਈ ਸਦਾ ਵਰਤ ਲੰਗਰ ਹੀ ਲੋਕ ਸੇਵਾ ਦਾ ਸਭ ਤੋਂ ਵੱਡਾ ਮਤ ਜਾਂ ਸਿਧਾਂਤ ਹੈ। ਅਮਰੀਕਾ, ਫਰਾਂਸ ਅਤੇ ਸੋਵੀਅਤ ਰਸ਼ੀਆ ਵਿੱਚ ਹਾਲੀ ਗੁਰੂ ਸਾਹਿਬਾਨ ਦੇ ਆਦਰਸ਼ਾਂ ਦਾ ਲੋਕਤੰਤਰ ਸੱਚਾ ਆਦਰਸ਼ ਦੂਰ ਦੀ ਗੱਲ ਹੈ। ਜਿੱਥੇ ਸਮਾਜ ਵੱਲੋਂ ਸਮਾਜ ਨੂੰ ਮੁਫਤ ਪ੍ਰਸ਼ਾਦੇ ਅਤੇ ਲੀੜੇ ਬਸਤਰ ਵੰਡੇ ਜਾਂਦੇ ਹਨ, ਇਹੋ ਹੀ ਸੱਚੇ ਲੋਕਤੰਤਰ ਦੀ ਸੱਚੀ ਭਾਵਨਾ ਹੋ ਸਕਦੀ ਹੈ। ਜਿੱਥੇ ਵੀ ਇਹ ਭਾਵਨਾ ਉਤਪੰਨ ਹੋ ਜਾਂਦੀ ਹੈ ਉੱਥੇ ਪ੍ਰੇਮ ਅਤੇ ਸ਼ਾਂਤੀ ਦਾ ਪਹਿਰਾ ਸਥਾਪਿਤ ਹੋ ਜਾਂਦਾ ਹੈ। ਗੁਰੂ ਸਾਹਿਬ ਦਾ ਕਥਨ ਹੈ, ਜਿੱਥੇ ਸਭ ਕੁਝ ਆ ਜਾਂਦਾ ਹੈ ਉੱਥੇ ਮੈਂ ਆਪ ਹਾਜ਼ਰ ਨਾਜ਼ਰ ਹੁੰਦਾ ਹਾਂ। ਸਰੀਰਕ ਅਰੋਗਤਾ, ਪ੍ਰਸ਼ਾਦ ਪਾਣੀ, ਜੀਵਨ ਦੇ ਹੋਰ ਨਿੱਕੇ ਨਿੱਕੇ ਸੁੱਖ ਆਰਾਮ ਦਾ ਸਭ ਵਿੱਚ ਇੱਕ ਸਮਾਨ ਵੰਡਿਆ ਜਾਣਾ ਅਤੇ ਇਸ ਤਰ੍ਹਾਂ ਇਹ ਸਭ ਕੁਝ ਪ੍ਰਾਪਤ ਕਰਕੇ ਸਾਧ ਮੁਰਾਦੇ ਜੀਵਨ ਦਾ ਸਕਰਮਕ ਨਿਰਵਾਹ ਅਤੇ ਸਾਰੇ ਮਨੁੱਖੀ ਹਿਰਦਿਆਂ ਵਿੱਚ ਇੱਕ ਸਮਾਨ ਪ੍ਰੇਮ ਅਤੇ ਸਹਾਨੁਭੂਤੀ ਦੇ ਭਾਵਾਂ ਦੀ ਧੜਕਣ, ਇਹੋ ਹੀ ਜੀਵਨ ਦਾ ਪਰਮ ਆਦਰਸ਼ ਹੈ। ਇਸ ਉਪਰੰਤ ਗੁਰੂ ਜੀ ਸੈਨਿਕਾਂ ਵਾਂਗ ਸਭ ਨੂੰ ਹੁਕਮ ਦਿੰਦੇ ਹਨ, ਅੱਗੇ ਵਧੋ, ਉੱਪਰ ਨੂੰ ਜਾਓ, ਉੱਪਰਲੀਆਂ ਚੋਟੀਆਂ ਨੂੰ ਸਰ ਕਰੋ। ਇਸ ਸੰਸਾਰ ਵਿੱਚ ਅਸੀਂ ਕਿਸੇ ਉਦੇਸ਼ ਦੀ ਪੂਰਤੀ ਲਈ ਭੇਜੇ ਗਏ ਹਾਂ। ਗੁਰੂ ਜੀ ਦਾ ਫੁਰਮਾਨ ਹੈ ਕਿ ਸਭ ਕੁਝ ਕੁਦਰਤ ਦੇ ਪ੍ਰਸੂਤ ਪੀੜਾਂ ਨੂੰ ਗ੍ਰਹਿਣ ਕਰਨ ਸਮਾਨ ਸਾਡੇ ਅੰਦਰ ਸਨੇਹ ਭਾਵ ਦੇ ਸੱਚ ਮਨੋਭਾਵਾਂ ਨੂੰ ਉਤਪੰਨ ਕਰਨ ਲਈ ਹੈ। ਜੀਵਨ ਦੀਆਂ ਸਾਰੀਆਂ ਘਟਨਾਵਾਂ ਇਸ ਅਮੋਲਕ ਜਨਮ ਦੀ ਪ੍ਰਾਪਤੀ ਵੱਲ ਨਿਰਦਿਸ਼ਟ ਕੀਤੀਆਂ ਗਈਆਂ ਹਨ। ਗੁਲਾਮਾਂ ਨੂੰ ਆਜ਼ਾਦ ਕਰਨ ਦਾ ਤਦੋਂ ਤੱਕ ਕੋਈ ਲਾਭ ਨਹੀਂ ਹੈ ਜਦੋਂ ਤੱਕ ਕਿ ਉਹ ਅੰਤਰੀਵ ਸੁਤੰਤਰਤਾ ਦੇ ਆਨੰਦ ਨੂੰ ਨਹੀਂ ਜਾਣ ਲੈਂਦੇ। ਉਹ ਅਕਾਦਮਿਕ ਅਤੇ ਵੋਟਾਂ ਦਾ ਰਾਜਨੀਤਿਕ ਲੋਕਤੰਤਰ ਕੀ ਹੋ ਸਕਦਾ ਹੈ ਜਿਸ ਵਿੱਚ ਕਿ ਮਨੁੱਖ ਦਾ ਕੋਈ ਆਪਣਾ ਵਿਅਕਤਿਤਵ ਨਹੀਂ ਹੈ। ਵਿਅਕਤਿਤਵ ਦੀ ਭਾਵਨਾ ਤੋਂ ਰਹਿਤ ਸਭ ਸੰਸਥਾਵਾਂ ਅਤੇ ਸੰਗਠਨ ਨਿਰਜਿੰਦ ਮਸ਼ੀਨਾਂ ਹਨ। ਇਹਨਾਂ ਵਿੱਚ ਮਨੁੱਖ ਦੇ ਮਨੁੱਖ ਪਰਸਪਰ ਮਿੱਠੜੇ ਸਨੇਹ ਦਾ ਅਭਾਵ ਹੈ। ਪਰ ਗੁਰੂ ਜੀ ਦਾ ਇਹ ਵਿਅਕਤੀਗਤ ਰੂਪ ਦਾ ਲੋਕਤੰਤਰ ਕਿਸ ਤਰ੍ਹਾਂ ਸਥਾਪਿਤ ਹੋ ਸਕਦਾ ਹੈ? ਇਹ ਤਾਂ ਤਦੋਂ ਹੀ ਸੰਭਵ ਹੋਵੇਗਾ ਜਦੋਂ ਕਿਸੇ ਵਿਅਕਤੀ ਦੇ ਅੰਦਰੋਂ ਆਤਮਕ ਚੇਤਨਤਾ ਦਾ ਆਪ ਮੁਹਾਰਾ ਪ੍ਰਵਾਹ ਵਹਿ ਤੁਰੇਗਾ ਅਤੇ ਇਸ ਤਰ੍ਹਾਂ ਗੁਰੂ ਜੀ ਦਾ ਵਰਸਾਇਆ ਹੋਇਆ ਆਦਰਸ਼ ਵਿਅਕਤੀ ਜਨ ਸਮੂਹ ਦਾ ਰੂਪ ਧਾਰਨ ਕਰ ਲਵੇਗਾ। ਕਿਸੇ ਮਨੁੱਖ ਨੂੰ ਸੁੰਦਰਤਾ ਦੇ ਮੰਡਲ ਵਿੱਚ ਪ੍ਰਵੇਸ਼ ਕਰਾਉਣ ਦਾ ਉਨ੍ਹਾਂ ਚਿਰ ਤੱਕ ਕੀ ਲਾਭ ਹੋ ਸਕਦਾ ਹੈ ਜਿੰਨਾ ਚਿਰ ਤੱਕ ਕਿ ਉਸਦੇ ਅੰਦਰ ਸੁੰਦਰਤਾ ਨੂੰ ਮਾਣਨ ਦੀ ਭਾਵਨਾ ਜਾਗਰੂਕ ਨਹੀਂ ਹੁੰਦੀ। ਗਣਤੰਤਰਾਂ ਅਤੇ ਸੋਵੀਅਤਾਂ ਦੀ ਹੋਣੀ ਵੀ ਪੁਰਾਣੀਆਂ ਸਰਕਾਰਾਂ ਵਰਗੀ ਹੀ ਭ੍ਰਿਸ਼ਟਾਚਾਰੀ ਅਤੇ ਦੂਸ਼ਿਤ ਹੈ। ਕਾਨੂੰਨਾਂ ਜਾਂ ਸੰਵਿਧਾਨ ਦੇ ਬਦਲਣ ਨਾਲ ਲੋਕਾਂ ਦੀ ਪ੍ਰਕਿਰਤੀ ਵਿੱਚ ਤਾਂ ਕੋਈ ਪਰਿਵਰਤਨ ਨਹੀਂ ਹੋ ਸਕਿਆ। ਜਿਨ੍ਹਾਂ ਨੂੰ ਆਤਮ ਗਿਆਨ ਨਹੀਂ ਹੈ ਉਹਨਾਂ ਦੀ ਉਸਤਤ ਅਤੇ ਨਿੰਦਾ ਸਭ ਸਾੜਨ ਯੋਗ ਹੈ। ਇੰਝ ਹੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ, ਖਾਲੀ ਬੋਧਕਤਾ ਪ੍ਰਦਾਨ ਕਰਨ ਦਾ ਕਾਰਜ ਯਾਨੀ ਬੋਧੀਕਰਨ ਚੀਜ਼ਾਂ ਨੂੰ ਮੁਰਦਾ ਕਰਨ ਸਮਾਨ ਹੈ ਅਤੇ ਇਹ ਇਸ ਤਰ੍ਹਾਂ ਦੀ ਗੱਲ ਹੋ ਨਿਬੜਦੀ ਹੈ ਜਿਵੇਂ ਜੀਵਨ ਵਿੱਚੋਂ ਫੰਡਰ ਜਾਨਵਰਾਂ ਦੀ ਤਰ੍ਹਾਂ ਅਮੂਰਤ ਸਿਧਾਂਤਾਂ ਨੂੰ ਛਾਂਟ ਕੇ ਬਾਹਰ ਕੱਢ ਦਿੱਤਾ ਜਾਵੇ। ਅਜਿਹੀ ਧਾਰਨਾ ਸਦਾ ਗੁੰਝਲਦਾਰ ਹੋ ਨਿਬੜਦੀ ਹੈ। ਫਿਰ ਦੁਹਰਾ ਦਈਏ, ਜਿਨ੍ਹਾਂ ਨੂੰ ਆਤਮ ਗਿਆਨ ਨਹੀਂ ਹੈ ਉਹਨਾਂ ਦੀ ਉਸਤਤ ਅਤੇ ਨਿੰਦਾ ਸਭ ਸਾੜਨ ਯੋਗ ਹੈ। ਇੰਝ ਹੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ, ਖਾਲੀ ਬੋਧਕਤਾ ਪ੍ਰਦਾਨ ਕਰਨ ਦਾ ਕਾਰਜ ਯਾਨੀ ਬੋਧੀਕਰਨ ਚੀਜ਼ਾਂ ਨੂੰ ਮੁਰਦਾ ਕਰਨ ਸਮਾਨ ਹੈ ਅਤੇ ਇਹ ਇਸ ਤਰ੍ਹਾਂ ਦੀ ਗੱਲ ਹੋ ਨਿਬੜਦੀ ਹੈ ਜਿਵੇਂ ਜੀਵਨ ਵਿੱਚੋਂ ਫੰਡਰ ਜਾਨਵਰਾਂ ਦੀ ਤਰ੍ਹਾਂ ਅਮੂਰਤ ਸਿਧਾਂਤਾਂ ਨੂੰ ਛਾਂਟ ਕੇ ਬਾਹਰ ਕੱਢ ਦਿੱਤਾ ਜਾਵੇ। ਅਜਿਹੀ ਧਾਰਨਾ ਸਦਾ ਗੁੰਝਲਦਾਰ ਹੋ ਨਿਪੜਦੀ ਹੈ। ਉਪਨਿਸ਼ਦਾਂ ਦੀ ਸਿਆਣਪ ਵੀ ਪਥਰਾ ਚੁੱਕੀ ਅਵਸਥਾ ਨੂੰ ਧਾਰਨ ਕਰ ਚੁੱਕੀ ਹੈ। ਭਾਵੇਂ ਇਹ ਬੜੀ ਰੋਚਕ ਪ੍ਰਤੀਤ ਹੁੰਦੀ ਹੈ ਅਤੇ ਕਿਤੇ ਕਿਤੇ ਤਾਂ ਅੱਤ ਦੀ ਸੁੰਦਰ ਵੀ ਹੈ, ਪਰ ਹੁਣ ਇਹ ਸਭ ਨਿਰਜਿੰਦ ਹੋ ਚੁੱਕੀ ਹੈ। ਇਸ ਲਈ ਗੁਰੂ ਜੀ ਨੇ ਇਸ ਨੂੰ ਸਮੁੱਚੇ ਰੂਪ ਵਿੱਚ ਹੀ ਰੱਦ ਕਰ ਦਿੱਤਾ ਹੈ। ਵਾਸਤਵ ਵਿੱਚ ਤਾਂ ਉਹ ਇਸ ਗੱਲ ਵੱਲ ਕੋਈ ਧਿਆਨ ਹੀ ਨਹੀਂ ਦਿੰਦੇ। ਕੋਈ ਵੀ ਗੰਭੀਰ ਚਿੰਤਕ ਅਤੇ ਮਨੁੱਖਤਾ ਦਾ ਪ੍ਰੇਮੀ ਬੀਤੇ ਯੁੱਗ ਦੀ ਇਸ ਪਥਰਾ ਚੁੱਕੀ ਸੰਪਤੀ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਦਾ। ਇਹ ਆਗਾਮੀ ਭਵਿੱਖ ਲਈ ਨਵੀਂ ਜਾਗ ਦੇ ਰੂਪ ਵਿੱਚ ਸਹਾਈ ਨਹੀਂ ਹੋ ਸਕਦੀ, ਕਿਉਂ ਜੋ ਬੀਤੇ ਵਿੱਚ ਵੀ ਇਸ ਦਾ ਲੋਕਾਂ ਉੱਤੇ ਕੋਈ ਅਰੋਗ ਪ੍ਰਭਾਵ ਨਹੀਂ ਪਿਆ। ਫਿਰ ਦੁਹਰਾ ਦਈਏ, ਕੋਈ ਵੀ ਗੰਭੀਰ ਚਿੰਤਕ ਅਤੇ ਮਨੁੱਖਤਾ ਦਾ ਪ੍ਰੇਮੀ ਬੀਤੇ ਯੁੱਗ ਦੀ ਇਸ ਪਥਰਾ ਚੁੱਕੀ ਸੰਪਤੀ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਦਾ। ਇਹ ਆਗਾਮੀ ਭਵਿੱਖ ਲਈ ਨਵੀਂ ਜਾਗ ਦੇ ਰੂਪ ਵਿੱਚ ਸਹਾਈ ਨਹੀਂ ਹੋ ਸਕਦੀ, ਕਿਉਂ ਜੋ ਬੀਤੇ ਵਿੱਚ ਵੀ ਇਸ ਦਾ ਲੋਕਾਂ ਉੱਤੇ ਕੋਈ ਅਰੋਗ ਪ੍ਰਭਾਵ ਨਹੀਂ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।